ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਹਿੰਸਕ ਟਕਰਾਅ ਦੀਆਂ ਘਟਨਾ ਤੋਂ ਬਾਅਦ ਟੋਰਾਂਟੋ ਕੌਂਸੂਲੇਟ ਨੇ ਕੁਝ ਕੌਂਸਲਰ ਕੈਂਪ ਰੱਦ ਕੀਤੇ। ਸਰੀ ਤੋਂ ਲਾਪਤਾ ਹੋਈ ਨਵਦੀਪ ਕੌਰ ਦੀ ਮ੍ਰਿਤਕ ਦੇਹ ਫਰੇਜ਼ਰ ਨਦੀ ਚੋਂ ਮਿਲੀ। ਟਰੰਪ ਦੀ ਜਿੱਤ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਧਾਈ ਦਿੱਤੀ ਅਤੇ ਟਰੂਡੋ ਸਰਕਾਰ ਨੇ ਟਿਕਟੌਕ ਤੇ ਕੈਨੇਡਾ ਵਿੱਚ ਆਪਰੇਸ਼ਨਸ ਤੇ ਪਾਬੰਦੀ ਲਗਾਈ। ਭਾਰਤ ਦੇ ਟੋਰਾਂਟੋ ਵਿੱਚ ਜਿਹੜਾ ਕੌਂਸੂਲੇਟ ਹੈ ਉਹਨੇ ਆਪਣੇ ਕੁਝ ਨਿਰਧਾਰਿਤ ਪਲੈਨਡ ਕਾਉਂਸਲਰ ਕੈਂਪਸ ਨੂੰ ਰੱਦ ਕਰ ਦਿੱਤਾ ਹੈ। ਕਿਉਂ ਰੱਦ ਕਰ ਦਿੱਤਾ ਹੈ ਕਿ ਹਾਲ ਹੀ ਵਿੱਚ GTA ਅਤੇ ਸਰੀ ਵਿਖੇ ਕੁਝ ਧਾਰਮਿਕ ਸਥਾਨਾਂ ਤੇ ਆਯੋਜਿਤ ਜਿਹੜੇ ਭਾਰਤੀ ਕੌਂਸੂਲੇਟ ਦੇ ਕੈਂਪ ਸੀਗੇ ਇਹਨਾਂ ਦੇ ਦੌਰਾਨ ਜਿਹੜੇ ਪ੍ਰੋਟੈਸਟ ਹੋਏ ਸੀਗੇ ਉਹਦੇ ਵਿੱਚ ਦੋ ਸਮੂਹ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਹਿੰਸਾ ਹੋਈ, ਹਿੰਸਕ ਝੜਪਾਂ ਹੋਈਆਂ, ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤੇ ਉਸ ਤੋਂ ਬਾਅਦ ਕੌਂਸੂਲੇਟ ਨੇ ਇਹ ਫੈਸਲਾ ਲਿਆ। ਬੀਤੇ ਐਤਵਾਰ ਨੂੰ ਬ੍ਰੈਂਪਟਨ ਦਾ ਜਿਹੜਾ ਹਿੰਦੂ ਮਹਾਸਭਾ ਮੰਦਿਰ ਹੈ ਉਹਦੇ ਬਾਹਰ ਖਾਲਿਸਤਾਨ ਪੱਖੀ ਪ੍ਰਦਰਸ਼ਨਕਾਰੀਆਂ ਅਤੇ ਭਾਰਤ ਪੱਖੀ ਪ੍ਰਦਰਸ਼ਨਕਾਰੀਆਂ ਦੌਰਾਨ ਹਿੰਸਕ ਝੜਪ ਹੋ ਗਈ ਸੀ। ਉਸ ਤੋਂ ਬਾਅਦ ਐਤਵਾਰ ਦੀ ਰਾਤ ਨੂੰ ਜਿਹੜੇ ਭਾਰਤ ਪੱਖੀ ਪ੍ਰਦਰਸ਼ਨਕਾਰੀਆਂ ਦੀ ਜਿਹੜੀ ਭੀੜ ਸੀ ਉਹ ਨਾਲ ਦੇ ਸ਼ਹਿਰ ਮਾਲਟਨ ਜੋ ਕਿ ਮਿਸੀਸਾਗਾ ਦਾ ਹਿੱਸਾ ਹੈ ਉਹਦੇ ਵਿੱਚ ਉੱਥੇ ਇੱਕ ਸਿੱਖ ਗੁਰਦੁਆਰੇ ਦੇ ਬਾਹਰ ਵੀ ਉਹਨਾਂ ਵੱਲੋਂ ਭਖਵੇਂ ਮੁਜ਼ਾਹਰੇ ਕੀਤੇ ਗਏ ਤੇ ਫਿਰ ਅਗਲੇ ਦਿਨ ਹਿੰਦੂ ਮਹਾਸਭਾ ਮੰਦਿਰ ਦੇ ਬਾਹਰ ਫਿਰ ਤੋਂ ਪ੍ਰਦਰਸ਼ਨ ਹੋਏ ਤੇ ਪੀਲ ਪੁਲਿਸ ਨੇ ਦੱਸਿਆ ਕਿ ਵੀ ਉਹਨਾਂ ਨੇ ਭੀੜ ਕੋਲ ਕੁਝ ਹਥਿਆਰ ਵੀ ਦੇਖੇ ਤੇ ਜਿਸ ਤੋਂ ਬਾਅਦ ਜਨਤਕ ਅਲਰਟ ਤੱਕ ਜਾਰੀ ਕਰਨਾ ਪਿਆ ਸੀ। ਇਹ ਜਿਹੜੀ ਭੀੜ ਸੀ ਇਹਨਾਂ ਵਿੱਚੋਂ ਕੁਝ ਭਾਰਤੀ ਝੰਡੇ ਲਹਿਰਾ ਰਹੇ ਸਨ ਤੇ ਇਹਨਾਂ ਨੇ ਮੰਦਿਰ ਤੋਂ ਮਾਰਚ ਕਰਨ ਤੋਂ ਬਾਅਦ ਜਿਹੜੀ ਉੱਥੋਂ ਦਾ ਟ੍ਰੈਫਿਕ ਸੀਗਾ ਉਹ ਵੀ ਰੋਕ ਦਿੱਤਾ ਸੀ, ਟ੍ਰੈਫਿਕ ਪ੍ਰਭਾਵਿਤ ਹੋਇਆ ਸੀਗਾ ਤੇ ਕਈ ਵੀਡੀਓਜ਼ ਵੀ ਇਸ ਤਰ੍ਹਾਂ ਦੀਆਂ ਆਈਆਂ ਕਿ ਜਿਹੜੇ ਲੋਕ ਉੱਥੋਂ ਟ੍ਰੈਫਿਕ ਚੋਂ ਜਦੋਂ ਕ੍ਰੋਸ ਕਰ ਰਹੇ ਸੀ ਤੇ ਜਦੋਂ ਉਹਨਾਂ ਨੇ ਹੌਰਨ ਵਜਾਇਆ ਤਾਂ ਕੁਝ ਪ੍ਰਦਰਸ਼ਨਕਾਰੀ ਗੱਡੀਆਂ ਤੇ ਕਿੱਕ ਕਰਦੇ, ਲੱਤਾਂ ਮਾਰਦੇ ਵੀ ਦੇਖੇ ਗਏ। ਸੋ ਇੱਕ ਅਜੀਬ ਕਿਸਮ ਦਾ ਇੱਕ ਕਿਓਸ ਦਾ ਮਾਹੌਲ ਹੋ ਗਿਆ ਸੀਗਾ ਤੇ ਪੀਲ ਪੁਲਿਸ ਨੇ ਇਸ ਮਾਮਲੇ ਦੇ ਵਿੱਚ 3 ਗ੍ਰਿਫਤਾਰੀਆਂ ਵੀ ਕੀਤੀਆਂ ਨੇ। ਖਾਲਿਸਤਾਨ ਦੀ ਹਿਮਾਇਤ ਕਰਨ ਵਾਲੇ ਸਿੱਖਸ ਫਾਰ ਜਸਟਿਸ ਸਮੂਹ ਨੇ ਕਿਹਾ ਕਿ ਖਾਲਿਸਤਾਨੀ ਸਮਰਥਕ ਭਾਰਤੀ ਕੌਂਸੂਲੇਟ ਦੇ ਅਧਿਕਾਰੀਆਂ ਦੀ ਮੌਜੂਦਗੀ ਦਾ ਵਿਰੋਧ ਕਰ ਰਹੇ ਸਨ। ਕੌਂਸੂਲਰ ਕੈਂਪਸ ਵਿੱਚ ਭਾਰਤੀ ਅਧਿਕਾਰੀਆਂ ਨੇ ਜਿਹੜੇ ਇੰਡੀਅਨ ਓਰੀਜਨ ਦੇ ਬਜ਼ੁਰਗ ਨੇ ਉਹਨਾਂ ਦੀ ਪੈਨਸ਼ਨ ਸੰਬੰਧੀ ਕੰਮ ਲਈ ਜਿਹੜੀ ਐਡਮਿਨਿਸਟ੍ਰੇਟਿਵ ਸਰਵਿਸਿਜ਼ ਨੇ ਉਹ ਪ੍ਰਦਾਨ ਕਰਨ ਲਈ ਆਉਣਾ ਸੀਗਾ। ਇਹ ਕੋਈ ਪਹਿਲੀ ਵਾਰ ਨਹੀਂ ਸੀ ਹੋ ਰਿਹਾ, ਇਹ ਪਹਿਲਾਂ ਵੀ ਇਸ ਤਰ੍ਹਾਂ ਦੇ ਕਾਉਂਸਲਰ ਕੈਂਪਸ ਜਿਹੜੇ ਨੇ ਉਹ ਸਿੱਖ ਗੁਰਦੁਆਰਿਆਂ ਦੇ ਵਿੱਚ, ਮੰਦਿਰਾਂ ਦੇ ਵਿੱਚ ਲੱਗਦੇ ਰਹੇ ਨੇ, ਕਮਿਊਨਿਟੀ ਸੈਂਟਰਸ ਦੇ ਵਿੱਚ ਲੱਗਦੇ ਰਹੇ ਨੇ ਤੇ ਪ੍ਰਦਰਸ਼ਨ ਵੀ ਕੋਈ ਪਹਿਲੀ ਅਲੋਕਾਰ ਗੱਲ ਨਹੀਂ ਹੈਗੀ। ਇਸ ਤੋਂ ਪਹਿਲਾਂ ਵੀ ਜਿਹੜੇ ਨੇ ਉਹ ਪ੍ਰਦਰਸ਼ਨ ਹੁੰਦੇ ਰਹੇ ਨੇ ਕਿ ਜਿਹੜੇ ਖਾਲਿਸਤਾਨ ਪੱਖੀ ਸਮੂਹ ਨੇ ਉਹ ਇੰਡੀਅਨ ਆਫੀਸ਼ਲਸ ਦੇ ਉਹਨਾਂ ਦੇ ਆਉਣ ਤੇ ਭਾਰਤ ਦੇ ਨਾਲ ਆਪਣਾ ਰੋਸ ਜ਼ਾਹਰ ਕਰਨ ਲਈ ਪ੍ਰੋਟੈਸਟ ਕਰਦੇ ਨੇ ਇਹੋ ਜਿਹੇ ਕੈਂਪਸ ਦੇ ਵਿੱਚ। ਪਰ ਇਹ ਹਿੰਸਾ ਜਿਹੜੀ ਹੋਈ ਹੈ, ਜਿਹੜੀ ਇਹ ਝਗੜੇ ਤੱਕ ਗੱਲ ਪਹੁੰਚ ਗਈ, ਇਹ ਵਰਤਾਰਾ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਹੈ। ਸਿੱਖਸ ਫਾਰ ਜਸਟਿਸ ਦਾ ਦਾਅਵਾ ਹੈ ਕਿ ਭਾਰਤੀ ਅਧਿਕਾਰੀ ਧਾਰਮਿਕ ਸਥਾਨਾਂ ਦੇ ਅਜਿਹੇ ਦੌਰੇ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਮੁਖਬਰ ਲੱਭਣ ਵਾਸਤੇ ਕਰਦੇ ਨੇ। ਸਮੂਹ ਮੰਗ ਕਰ ਰਿਹਾ ਹੈ ਕਿ ਭਾਰਤੀ ਕੌਂਸਲਰ ਅਧਿਕਾਰੀਆਂ ਨੂੰ ਉਹਨਾਂ ਦੇ ਜਿਹੜੇ ਕੂਟਨੀਤਿਕ ਅਹਾਤਾ ਹੈ, ਡਿਪਲੋਮੈਟਿਕ ਪ੍ਰੈਮਿਸਿਸ ਤੋਂ ਬਾਹਰ ਕੰਮ ਕਰਨ ਤੋਂ ਰੋਕਿਆ ਜਾਵੇ। ਸੋ ਇਸ ਤਰ੍ਹਾਂ ਦੇ ਹਾਲਾਤ ਦੇ ਮੱਦੇਨਜ਼ਰ ਭਾਰਤੀ ਕੌਂਸੂਲੇਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ, ਜਿਹਨੂੰ ਪਹਿਲਾਂ ਟਵਿੱਟਰ ਦੇ ਨਾਂ ਨਾਲ ਜਾਣਿਆ ਜਾਂਦਾ ਸੀਗਾ, ਉਹਦੇ 'ਤੇ ਇੱਕ ਪੋਸਟ ਪਾਈ। ਪੋਸਟ 'ਚ ਇਹ ਸਪਸ਼ਟ ਨਹੀਂ ਕੀਤਾ ਕਿ ਕਿਹੜੀ ਥਾਂ 'ਤੇ ਕਾਉਂਸਲਰ ਕੈਂਪ ਰੱਦ ਕੀਤੇ ਗਏ ਨੇ ਅਤੇ ਉਹਦੇ ਵਿੱਚ ਬਸ ਇੰਨਾ ਕੁ ਲਿਖਿਆ ਸੀਗਾ ਕਿ ਵੀ ਸੁਰੱਖਿਆ ਏਜੰਸੀਆਂ ਵੱਲੋਂ ਕਮਿਊਨਿਟੀ ਕੈਂਪ ਪ੍ਰਬੰਧਕਾਂ ਨੂੰ ਮਿਨੀਮਮ ਸੁਰੱਖਿਆ ਪ੍ਰਦਾਨ ਕਰਨ ਵਿੱਚ ਅਸਮਰੱਥਾ ਪ੍ਰਗਟਾਉਣ ਦੇ ਮੱਦੇਨਜ਼ਰ ਟੋਰਾਂਟੋ ਕੌਂਸੂਲੇਟ ਨੇ ਕੁਝ ਨਿਰਧਾਰਿਤ ਕੌਂਸਲਰ ਕੈਂਪਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਪਰ ਬਾਅਦ ਵਿੱਚ ਭਾਰਤੀ ਕੌਂਸਲੇਟ ਟੋਰਾਂਟੋ ਦੀ ਵੈਬਸਾਈਟ 'ਤੇ ਜਿਹੜੀ ਪੋਸਟ ਕੀਤੀ, ਪ੍ਰੈਸ ਰਿਲੀਜ਼ ਸੀਗੀ, ਉਹਦੇ ਅਨੁਸਾਰ ਬ੍ਰੈਂਪਟਨ ਦੇ ਸੂਜ਼ਨ ਫੈਨਲ ਸਪੋਰਟਸ ਪਲੈਕਸ ਵਿੱਚ 9 ਨਵੰਬਰ, ਬ੍ਰੈਂਪਟਨ ਦੇ ਸਿੱਖ ਹੈਰੀਟੇਜ ਸੈਂਟਰ ਵਿਖੇ 10 ਨਵੰਬਰ ਅਤੇ ਕੈਂਬਰਿਜ ਦੇ ਪੋਰਟੁਗੀਜ਼ ਕਲੱਬ ਵਿੱਚ 24 ਨਵੰਬਰ ਨੂੰ ਜਿਹੜੇ ਕਾਉਂਸਲਰ ਕੈਂਪ ਆਯੋਜਿਤ ਕੀਤੇ ਜਾ ਰਹੇ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ। ਬ੍ਰੈਂਪਟਨ ਵਾਂਗੂ ਹੀ ਸਰੀ ਦੇ ਜਿਹੜਾ ਲਕਸ਼ਮੀ ਨਾਰਾਇਣ ਮੰਦਿਰ ਹੈ ਉਹਦੇ ਨੇੜੇ ਵੀ ਇਸੇ ਤਰ੍ਹਾਂ ਦੇ ਮਤਲਬ ਕਾਉਂਸਲਰ ਕੈਂਪ ਸੀਗਾ ਅਤੇ ਉੱਥੇ ਵੀ ਪ੍ਰੋਟੈਸਟ ਜਿਹੜੇ ਹੋਏ ਸੀਗੇ ਅਤੇ ਉਹਦੇ ਵਿੱਚ ਵੀ ਹੱਥੋ ਪਾਈ ਹੋਣ ਦੀ ਵੀਡੀਓਜ਼ ਕੁਝ ਸਾਹਮਣੇ ਆਈਆਂ ਨੇ। ਪਰ ਵੈਂਕੂਵਰ ਸਥਿਤ ਜਿਹੜਾ ਭਾਰਤੀ ਕੌਂਸੂਲੇਟ ਹੈ ਉਹਦੇ ਵੱਲੋਂ ਵੀ ਕਈ ਕੌਂਸਲਰ ਕੈਂਪਸ ਆਯੋਜਿਤ ਕੀਤੇ ਜਾ ਰਹੇ ਨੇ, ਪਰ ਫਿਲਹਾਲ ਤੱਕ ਉਹਨਾਂ ਵੱਲੋਂ ਕਿਸੇ ਕੈਂਪ ਨੂੰ ਪੋਸਟਪੋਨ ਜਾਂ ਕੈਂਸਲ ਕਰਨ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਗੌਰਤਲਬ ਹੈ ਕਿ ਇਹ ਘਟਨਾ ਅਜਿਹੇ ਸਮੇਂ 'ਚ ਵਾਪਰੀ ਹੈ ਜਦੋਂ ਕੈਨੇਡਾ ਅਤੇ ਭਾਰਤ ਦਰਮਿਆਨ ਕੂਟਨੀਤਿਕ ਤਣਾਅ ਆਪਣੇ ਸਿਖਰ 'ਤੇ ਹੈ। ਕੈਨੇਡਾ ਸਰਕਾਰ ਨੇ ਕੈਨੇਡਾ ਵਿੱਚ ਸਿੱਖ ਐਕਟਿਵਿਸਟਸ 'ਤੇ ਹੋਏ ਕਈ ਹਮਲਿਆਂ ਪਿੱਛੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੱਥ ਹੋਣ ਦਾ ਵੀ ਦੋਸ਼ ਲਗਾਇਆ। ਭਾਰਤ ਇਹਨਾਂ ਦੋਸ਼ਾਂ ਤੋਂ ਇਨਕਾਰੀ ਹੈ ਅਤੇ ਭਾਰਤ ਕੈਨੇਡਾ 'ਤੇ ਖਾਲਿਸਤਾਨ ਪੱਖੀ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾਉਂਦਾ ਰਹਿੰਦਾ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਬੀਸੀ ਦੇ ਰਿਚਮੰਡ ਵਿਖੇ ਫਰੇਜ਼ਰ ਨਦੀ ਚੋਂ ਮਿਲੀ ਲਾਸ਼ ਫਰਵਰੀ ਵਿੱਚ ਸਰੀ ਤੋਂ ਲਾਪਤਾ ਹੋਈ ਨਵਦੀਪ ਕੌਰ ਦੀ ਹੀ ਸੀ। 28 ਸਾਲ ਦੀ ਨਵਦੀਪ ਕੌਰ ਨੂੰ ਆਖਰੀ ਵਾਰੀ 22 ਫਰਵਰੀ ਨੂੰ ਰਾਤੀ 10:30 ਵਜੇ ਸਰੀ ਦੇ ਬਲੋਕ ਆਫ 7800 ਇਲਾਕੇ ਵਿੱਚ ਦੇਖਿਆ ਗਿਆ ਸੀਗਾ ਤੇ ਉਸ ਸਮੇਂ ਇੱਕ ਬਿਆਨ ਵਿੱਚ ਪੁਲਿਸ ਨੇ ਕਿਹਾ ਸੀ ਕਿ ਪਰਿਵਾਰ ਨਵਦੀਪ ਦੀ ਸਿਹਤ ਅਤੇ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹੈ ਕਿਉਂਕਿ ਨਵਦੀਪ ਇਸ ਤਰ੍ਹਾਂ ਦੇ ਸੁਭਾਅ ਵਾਲੀ ਲੜਕੀ ਨਹੀਂ ਹੈ ਕਿ ਉਹ ਪਰਿਵਾਰ ਨਾਲ ਸੰਪਰਕ ਨਾ ਕਰੇ। 23 ਜੁਲਾਈ ਨੂੰ ਫਿਰ ਰਿਚਮੰਡ RCMP ਨੇ ਕਿਹਾ ਸੀ ਕਿ ਉਹਨਾਂ ਨੂੰ ਵਿਲੀਅਮ ਸਟਰੀਟ ਦੇ ਕਾਰਨਰ ਤੇ ਪੈਂਦੇ ਇੰਡਸਟਰੀਅਲ ਏਰੀਆ ਵਿੱਚ ਫਰੇਜ਼ਰ ਨਦੀ ਚੋਂ ਹਿਊਮਨ ਰਿਮੇਨਸ ਮਿਲੇ ਨੇ, ਯਾਨੀ ਮਨੁੱਖੀ ਅਵਸ਼ੇਸ਼ ਮਿਲੇ ਨੇ, ਇੱਕ ਬੋਡੀ ਮਿਲੀ ਹੈ ਅਤੇ ਉਹ ਕੋਰੋਨਰ ਸਰਵਿਸ ਨਾਲ ਮਿਲ ਕੇ ਉਹਨਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੇ ਨੇ। ਇਸ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਪੁਲਿਸ ਨੇ ਕਿਹਾ ਕਿ ਨਦੀ 'ਚ ਮਿਲੀ ਲਾਸ਼ ਨਵਦੀਪ ਕੌਰ ਦੀ ਹੀ ਸੀ ਅਤੇ ਕਤਲ ਦੇ ਤਫਤੀਸ਼ਕਾਰਾਂ ਨੇ, ਯਾਨੀ ਹੋਮਿਸਾਈਡ ਇਨਵੈਸਟੀਗੇਟਰਸ ਨੇ ਹੁਣ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਵਿਅਕਤੀ ਨੂੰ ਤੁਰੰਤ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਬੁੱਧਵਾਰ ਸਵੇਰੇ ਇੱਕ ਬਿਆਨ ਜਾਰੀ ਕਰਕੇ ਡੋਨਲਡ ਟਰੰਪ ਨੂੰ ਅਮਰੀਕਾ ਦਾ ਨਵਾਂ ਰਾਸ਼ਟਰਪਤੀ ਬਣਨ ਤੇ ਵਧਾਈ ਦਿੱਤੀ। ਟਰੂਡੋ ਨੇ ਕਿਹਾ, ਕੋਟ, ਕੈਨੇਡਾ ਤੇ ਅਮਰੀਕਾ ਦੀ ਦੁਨੀਆ ਦੀ ਸਭ ਤੋਂ ਸਫਲ ਪਾਰਟਨਰਸ਼ਿਪ ਹੈ। ਅਸੀਂ ਇੱਕ ਸਾਂਝੇ ਇਤਿਹਾਸ, ਸਾਂਝੀਆਂ ਕਦਰਾਂ ਕੀਮਤਾਂ ਅਤੇ ਸਾਡੇ ਲੋਕਾਂ ਵਿਚਕਾਰ ਦ੍ਰਿੜ ਸੰਬੰਧਾਂ ਦੁਆਰਾ ਇਕਜੁੱਟ ਹੋਏ ਗੁਆਂਢੀ ਅਤੇ ਦੋਸਤ ਹਾਂ। ਅਸੀਂ ਇੱਕ ਦੂਸਰੇ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਵੀ ਹਾਂ ਅਤੇ ਸਾਡੀਆਂ ਅਰਥ ਵਿਵਸਥਾਵਾਂ ਡੂੰਘਾਈ ਨਾਲ ਜੁੜੀਆਂ ਹੋਈਆਂ ਨੇ। ਪਾਰਲੀਮੈਂਟ ਹਿੱਲ ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੂਡੋ ਨੇ ਕਿਹਾ ਕਿ ਟਰੰਪ ਨੇ ਰਾਸ਼ਟਰਪਤੀ ਚੋਣਾਂ ਵਿੱਚ ਨਿਰਣਾਇਕ ਜਿੱਤ ਪ੍ਰਾਪਤ ਕੀਤੀ ਅਤੇ ਕੈਨੇਡਾ ਨੂੰ ਨਵੇਂ ਰਾਸ਼ਟਰਪਤੀ ਨਾਲ ਕੰਮ ਦੌਰਾਨ ਇੱਕ ਸਾਂਝਾ ਆਧਾਰ ਲੱਭਣ ਦੀ ਲੋੜ ਹੈ ਤਾਂ ਕਿ ਨਾਰਥ ਅਮਰੀਕਾ ਦੇ ਮਿਡਲ ਕਲਾਸ ਲਈ ਆਰਥਿਕ ਮੌਕਿਆਂ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਨਾਰਥ ਅਮਰੀਕਾ ਨੂੰ ਦੁਨੀਆ ਭਰ ਵਿੱਚ ਮੌਜੂਦ ਕਈ ਚੁਣੌਤੀਆਂ ਤੋਂ ਮਹਿਫੂਜ਼ ਕੀਤਾ ਜਾ ਸਕੇ। ਟਰੰਪ ਨੇ ਸਾਰੇ ਆਯਾਤ ਤੇ ਟੈਰਿਫ ਲਗਾਉਣ ਦਾ ਵਾਅਦਾ ਕੀਤਾ, ਜਿਸ ਬਾਰੇ ਮਾਹਰਾਂ ਨੇ ਕਿਹਾ ਕਿ ਇਸ ਨਾਲ ਕੈਨੇਡਾ ਨੂੰ ਅਰਬਾਂ ਡਾਲਰਾਂ ਦਾ ਨੁਕਸਾਨ ਹੋਵੇਗਾ। ਗੌਰਤਲਬ ਹੈ ਕਿ ਟਰੰਪ ਅਤੇ ਟਰੂਡੋ ਦਾ ਰਿਸ਼ਤਾ ਖਟਾਸ ਵਾਲਾ ਰਿਹਾ ਹੈ। ਨਾਟੋ ਦੀ ਮੀਟਿੰਗ ਤੋਂ ਬਾਅਦ ਪ੍ਰਾਈਮ ਮਿਨਿਸਟਰ ਨੂੰ ਟਰੰਪ ਦੀ ਲੰਮੀ ਨਿਊਜ਼ ਕਾਨਫਰੰਸ ਦਾ ਮਜ਼ਾਕ ਉਡਾਉਂਦੇ ਸੁਣੇ ਜਾਣ ਤੋਂ ਬਾਅਦ ਟਰੰਪ ਨੇ ਟਰੂਡੋ ਨੂੰ ਦੋਗਲਾ ਆਖਿਆ ਸੀ। ਟਰੂਡੋ ਵੱਲੋਂ ਇਹ ਕਹਿਣ ਤੋਂ ਬਾਅਦ ਕਿ ਕੈਨੇਡਾ ਟਰੰਪ ਦੇ ਟੈਰਿਫਾਂ ਦਾ ਦਬਾਅ ਨਹੀਂ ਮੰਨੇਗਾ ਅਤੇ ਟੈਰਿਫਾਂ ਦੇ ਮੱਦੇਨਜ਼ਰ ਆਪਣੇ ਹਿੱਤਾਂ ਦੀ ਜ਼ੋਰਦਾਰ ਢੰਗ ਨਾਲ ਰੱਖਿਆ ਕਰੇਗਾ। ਟਰੰਪ ਨੇ ਸੋਸ਼ਲ ਮੀਡੀਆ ਤੇ ਪ੍ਰਾਈਮ ਮਿਨਿਸਟਰ ਟਰੂਡੋ ਨੂੰ ਬਹੁਤ ਬੇਈਮਾਨ ਅਤੇ ਕਮਜ਼ੋਰ ਕਿਹਾ ਸੀ ਅਤੇ ਕਿਬੈਕ ਵਿੱਚ G7 ਬੈਠਕ ਤੋਂ ਬਾਅਦ ਦੋਵੇਂ ਲੀਡਰਾਂ ਦੀ ਹੋਣ ਵਾਲੀ ਗੱਲਬਾਤ ਠੁੱਸ ਹੋ ਗਈ ਸੀ। ਇਸ ਤੋਂ ਇਲਾਵਾ ਡੋਨਲਡ ਟਰੰਪ ਕੈਨੇਡਾ ਵਿੱਚ ਹੋਏ ਜਿਹੜਾ ਫਰੀਡਮ ਕੋਨਵਾਏ ਸੀਗਾ, ਬੜੇ ਵੱਡੇ ਪ੍ਰਦਰਸ਼ਨ ਹੋਏ ਸੀਗੇ, ਟਰਕਰਸ ਕੋਨਵਾਏ ਡਾਊਨਟਾਊਨ ਓਟਵਾ ਠੱਪ ਹੋ ਗਿਆ ਸੀ ਤੇ ਐਮਰਜੈਂਸੀ ਪਾਵਰਸ ਯੂਜ਼ ਕਰਨੀਆਂ ਪਈਆਂ ਸੀ ਟਰੂਡੋ ਸਰਕਾਰ ਨੂੰ। ਟਰੰਪ ਉਸ ਫਰੀਡਮ ਕੋਨਵਾਏ ਨੂੰ ਵੀ ਸਪੋਰਟ ਕਰ ਚੁੱਕੇ ਨੇ ਤੇ ਟਰੂਡੋ ਦੀ ਉਸ ਮਾਮਲੇ ਦੇ ਵਿੱਚ ਆਲੋਚਨਾ ਕਰ ਚੁੱਕੇ ਨੇ। ਪਰ ਦੂਜੇ ਪਾਸੇ ਕੈਨੇਡਾ ਦੀ ਜਿਹੜੀ ਡਿਪਟੀ ਪ੍ਰਾਈਮ ਮਿਨਿਸਟਰ ਅਤੇ ਫਾਈਨੈਂਸ ਮਿਨਿਸਟਰ ਨੇ ਕ੍ਰਿਸਟੀਆ ਫਰੀਲੈਂਡ, ਉਹਨਾਂ ਨੇ ਕਿਹਾ ਕਿ ਟਰੰਪ ਦੀ ਜਿੱਤ ਵਿਸ਼ਵ ਲਈ ਇੱਕ ਮਹਾਨ ਤਬਦੀਲੀ ਦਾ ਪਲ ਹੈ ਤੇ ਸਾਨੂੰ ਇਸ ਬਾਰੇ ਸਪਸ਼ਟ ਹੋਣਾ ਚਾਹੀਦਾ ਹੈ। ਪਰ ਉਹਨਾਂ ਨੇ ਕਿਹਾ ਕਿ ਕੈਨੇਡਾ ਇਸ ਸਮੇਂ ਲਈ ਪੂਰੀ ਤਰ੍ਹਾਂ ਤਿਆਰ ਹੈ। ਫਰੀਲੈਂਡ ਨੇ ਕਿਹਾ, ਸਾਡਾ ਅਮਰੀਕਾ ਨਾਲ ਮਜ਼ਬੂਤ ਰਿਸ਼ਤਾ ਹੈ, ਸਾਡਾ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੀ ਟੀਮ ਨਾਲ ਮਜ਼ਬੂਤ ਰਿਸ਼ਤਾ ਹੈ ਤੇ ਉਹਨਾਂ ਨੇ ਕਿਹਾ ਕਿ ਆਓ ਯਾਦ ਰੱਖੀਏ ਕਿ ਅੱਜ ਕੈਨੇਡਾ ਤੇ ਅਮਰੀਕਾ ਦੇ ਜਿਹੜੇ ਵਪਾਰਕ ਸੰਬੰਧਾਂ ਨੂੰ ਖੁਦ ਰਾਸ਼ਟਰਪਤੀ ਟਰੰਪ ਦੁਆਰਾ ਤਿਆਰ ਕੀਤੇ ਗਏ ਵਪਾਰਕ ਸਮਝੌਤੇ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਧੰਨਵਾਦ।